अर्जुनी सैपन गुरुप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। वन जारे शब्द लंगावन हार वन जारे सिखियां दे शब्द लंगावन हार कृपा करके आप बख्शिशा करके त्याग दे कि तू धन है तू धन है। एक गीत कुदरत जी जदों परमात्मा सब कुछ समेट लेंदा है तो सिर्फ आप ही महाराज जी होंगे। उस वेले वो निर्गुण स्वरूप उदों कुछ वापर नहीं रहा होंदा कुछ नहीं हो रहा होंदा। उस वेले दी गुरबाणी विच किते कोई गल नहीं है कि जदों महाराज जी एक खेड समेट लेंदे परमात्मा दी उस हालत दी कोई ਗੁਰਬਾਣੀ 'ਚ ਗੱਲ ਨਹੀਂ, ਕਿਉਂਕਿ ਉਸ ਹਾਲਤ ਵਿੱਚ ਆਪਣੇ ਆਪ ਵਿੱਚ ਸਮਾਏ ਹੋਏ। ਅਤੇ ਜਦੋਂ ਖੇਡ ਰਚਦੇ, ਕੁਦਰਤ ਰਚਦੇ, ਅਤੇ ਕੁਦਰਤ ਹਰ ਇੱਕ ਚੀਜ਼ ਰਚ ਕੇ ਉਹਦੇ ਵਿੱਚ ਆਪ ਬੈਠ ਜਾਂਦੇ, ਕੁਦਰਤ ਕਾਦਰ ਦੇ ਨਾਲ ਜੁੜੀ ਹੋਈ ਹੈ, ਕੁਦਰਤ ਕਰਤੇ ਦੇ ਨਾਲ ਜੁੜੀ ਹੋਈ, ਕਰਤਾ ਕੁਦਰਤ ਦੇ ਨਾਲ ਜੁੜਿਆ ਹੋਇਆ। ਅਤੇ ਮਹਾਰਾਜ ਜੀ ਜਦੋਂ ਆਪਾਂ ਵੀ ਕੁਦਰਤ ਦਾ ਹਿੱਸਾ ਹਾਂ, ਆਪਾਂ ਕੁਦਰਤ ਦਾ ਹਿੱਸਾ ਹਾਂ, ਜਿਸ ਤਰ੍ਹਾਂ ਕਿ ਪਸ਼ੂ ਪੰਛੀ ਦਰਖਤ ਬੂਟੇ ਕੁਦਰਤ ਦਾ ਹਿੱਸਾ ਹਨ, ਇਸੇ ਤਰ੍ਹਾਂ ਆਪਾਂ ਕੁਦਰਤ ਦਾ ਹਿੱਸਾ। ਪਰ ਕਿਉਂਕਿ ਆਪਾਂ ਆਪਣੇ ਆਪ ਨੂੰ ਕੁਦਰਤ ਦਾ ਹਿੱਸਾ ਦੇਖਦੇ ਨਹੀਂ, ਇਸ ਕਰਕੇ ਦੁਖੀ ਹਾਂ, ਇਸ ਕਰਕੇ ਉਹਦੇ ਤੋਂ ਦੂਰ ਹੋਏ ਹੋਏ ਹਾਂ, ਕਿਉਂਕਿ ਆਪਣੇ ਆਪ ਨੂੰ ਉਹਦੇ ਤੋਂ ਅਲੱਗ ਦੇਖਦੇ ਹਾਂ, ਜਦੋਂ ਕਿ ਸਾਰੀ ਕੁਦਰਤ ਉਹਦੇ ਨਾਲ ਜੁੜੀ ਹੋਈ ਹੈ। ਅਤੇ ਕੁਦਰਤ ਅਤੇ ਮਹਾਰਾਜ ਜੀ ਹੋਰਾਂ ਜਦੋਂ ਮਾਨਸ ਦੇਹ ਧਾਰੀ, ਬੇਸ਼ੱਕ ਦੇਹੀ ਇੰਨੇ ਭਾਗਾਂ ਭਰੀ ਸੀ, ਪਰ ਸੀ ਬਣੇ ਉਦੋਂ ਆਪ ਵੀ ਉਦੋਂ ਕੁਦਰਤ ਦਾ ਹਿੱਸਾ ਬਣੇ, ਕੁਦਰਤ ਦਾ ਹਿੱਸਾ ਬਣੇ। ਅਤੇ ਕੁਦਰਤ ਦੇ ਗੀਤ ਗਾਉਂਦੇ ਆਪ ਨਿਰੰਕਾਰ, ਕੁਦਰਤ ਦੇ ਸੁਹਾਵੜੇ ਗੀਤ ਕੰਨ ਲਾ ਕੇ ਸੁਣ ਸੱਜਣਾ, ਕੁਦਰਤ ਦੇ ਸੁਹਾਵੜੇ ਗੀਤ ਕੰਨ ਲਾ ਕੇ ਸੁਣ ਸੱਜਣਾ, ਆਪ ਦੱਸਦੇ ਸਭ ਭੇਦ ਜਿੰਨੇ ਕੁ ਆਪਾਂ ਸਮਝ ਸਕਦੇ ਹਾਂ, ਓਨੇ ਕੁ ਭੇਦ ਦੱਸਦੇ ਜਿੰਨੇ ਕੁ ਸਮਝ ਸਕਦੇ ਹਾਂ, ਅਤੇ ਬਾਕੀਆਂ ਨੂੰ ਕਹਿ ਦਿੱਤਾ ਕਿ ਹੁਕਮ ਨਾ ਕਹਿਆ ਜਾਈ ਕਿ ਦੱਸ ਨਹੀਂ ਸਕਦੇ। ਮਹਾਰਾਜ ਜੀ ਕਹਿੰਦੇ ਦੱਸ ਨਹੀਂ ਸਕਦੇ, ਭਾਵ ਕਿ ਤੁਸੀਂ ਸਮਝ ਨਹੀਂ ਸਕਦੇ। ਅਤੇ ਸੱਚ ਦੀ ਰੀਤ ਦੱਸਦੇ ਕਿ ਪਰਮਾਤਮਾ ਦੀ ਕੀ ਰੀਤ ਹੈ, ਉਹਨੂੰ ਮਿਲਣ ਦੀ ਕੀ ਰੀਤ ਹੈ। ਕੁਦਰਤ ਦੇ ਸੁਹਾਵੜੇ ਗੀਤ ਕੰਨ ਲਾ ਕੇ ਸੁਣ ਸੱਜਣਾ, ਕੁਦਰਤ ਦੇ ਸੁਹਾਵੜੇ ਗੀਤ ਕੰਨ ਲਾ ਕੇ ਸੁਣ ਸੱਜਣਾ। ਸੱਚ ਮਿਲਣ ਦੀ ਰੀਤ ਮਨ ਲਾ ਕੇ ਸੁਣ ਸੱਜਣਾ, की है सच मिलन देरीत मन लाके सुन सजना ਕਿਵ ਸੱਚਿਆ ਰਹੋਈ ਕਿਵ ਕੂੜੇ ਤੁੱਠੇ ਪਾਲ ਮਹਾਰਾਜ ਜੀ ਕਹਿੰਦੇ ਸੱਚ ਸਲਾਹਨ ਕਿ ਸੱਚ ਨੂੰ ਸਲਾਉਣਾ ਸੱਚ ਦੇ ਗੀਤ ਗਾਉਣੇ ਇਹ ਹਰ ਇੱਕ ਦੇ ਭਾਗਾਂ 'ਚ ਨਹੀਂ ਕਹਿੰਦੇ ਸੱਚ ਸਲਾਹਨ ਵੱਡ ਭਾਗੀ ਪਾਈ ਹੈ ਆਪਣੇ ਵੱਡੇ ਭਾਗ ਉਹਨਾਂ ਲਿਖੇ ਸੀ ਵੱਡੇ ਭਾਗ ਸੱਚ ਸਲਾਹਨ ਵੱਡ ਭਾਗੀ ਪਾਈ ਹੈ ਗੁਰ ਪ੍ਰਸਾਦੀ ਹਰ ਗੁਣ ਗਾਈਏ ਆਪਾਂ ਨੂੰ ਦਿਸਦੀ ਨਹੀਂ ਹੈ ਪਰ ਆਪਣੇ 'ਤੇ ਕਿਰਪਾ ਹੋ ਰਹੀ ਹੈ ਉਹਦੇ ਹੱਥ ਨਹੀਂ ਦਿਸਦੇ ਚੋਲੀਆਂ ਭਰੀਆਂ ਹੋਈਆਂ ਦਿਸਦੀਆਂ ਗੁਰ ਪ੍ਰਸਾਦੀ ਹਰ ਗੁਣ ਗਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਨਾਨਕ ਕਾ ਪ੍ਰਭ ਕੀਆ ਦਾਨ ਮਹਾਰਾਜ ਜੀ ਕਹਿੰਦੇ ਆਪਣੇ ਗੁਣ ਗਣੋ ਗਵਾਉਣੇ ਸਲੋਤਾ ਕਰਾਉਣੀ ਇਹ ਦਾਨ ਦਿੰਦਾ ਹੈ ਉਹ ਦਾਨ ਦਿੰਦਾ ਹੈ ਨਾਨਕ ਕਾ ਪ੍ਰਭ ਕੀਆ ਦਾਨ ਨਾਨਕ ਕੋ ਪ੍ਰਭ ਕੀਆ ਦਾਨ ਰੱਤੇ ਰੰਗ ਰਸਾਲੀ ਜੀਓ ਕਹਿੰਦੇ ਇਸ ਤਰ੍ਹਾਂ ਦੇ ਰੰਗ ਰੰਗ ਚਾੜੇ ਰਸਾਂ ਵਾਲੇ ਉਹ ਇੱਕ ਮਠਿਆਈ ਹੁੰਦੀ ਨਾ ਜੇ ਗੋਲ ਜੇ ਲਾਲ ਜਿਹਾ ਰੰਗ ਦੀ ਕੀ ਉਹਨੂੰ ਕਹਿੰਦੇ ਰਸਗੁੱਲੇ ਹਾਂਜੀ ਉਹ ਰਸ ਦੇ ਵਿੱਚ ਰੱਖੇ ਹੁੰਦੇ ਉਹਨਾਂ ਨੇ ਹਲਵਾਈਆਂ ਨੇ ਰਸ ਦੇ ਵਿੱਚ ਅਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦਾ ਰੰਗ ਚਾੜਿਆ ਕਿ ਰੰਗ ਦੇ ਰਸ ਵਿੱਚ ਹੀ ਸਾਨੂੰ ਕਿ ਜਿਹੜਾ ਰੰਗ ਹੋਰ ਚੜ੍ਹ ਨਹੀਂ ਸੀ ਸਕਦਾ ਪੂਰੇ ਭਰਪੂਰ ਹੋ ਗਿਆ ਸੀ ਫਿਰ ਵੀ ਚਾਰ 'ਚ ਫਿਰ ਇਹ ਰੰਗ ਹੋਰ ਪਾ ਦਿੱਤਾ ਇੰਨਾ ਉਹ ਵੱਡੇ ਦਿਲ ਵਾਲਾ ਰੱਤੇ ਰੰਗ ਰਸਾਲੀ ਜੀਓ रते रंग रसाले जिया, प्रेम भगत जिस मन लागी, प्रेम भगत जिस मन लागी, गुण गावे अन दिन नित जागी, जिथ जागी नित जागी, वो जोगियां वाला हट नहीं। महाराज जी बचन कर रहे कि वो हट करके जाग दे, हट करके महाराज जाग के, जदों आप हुण गाउंदे ही हाँ, जे जाग के गाइए ये है जागना, तो जे सुते सुते गाँवते रहिए, जदों आप जाग पैंदे हाँ तो जाहिर दिसदा हुंदा है कि हुण तक जो कुछ कीता नींद विच कीता, कुछ पता नहीं सी। गाँवते रहिंदे सां पर मन किते होर फिरदा सी, बाणी लगी हुंदी सी पर मन कुछ होर करदा रहिंदा सी, क्योंकि सुते हुंदे सी, बाणी लगी हुंदी सी कोल पर मन असी सुते हुंदे सां ते सुपने देखते रहिंदे सां, मन किते होर सी। गुण गावे अन दिन नित जागी, गुण गावे अन दिन नित जागी, बाहां पकड़ तिस स्वामी मेले, बाहां पकड़ तिस स्वामी मेले, जिसके मस्तक लहना जियो, जिसके मस्तक लहना जियो, जोगियों नूं समझाउंदे हन कि भाई जोग दा मतलब हुंदा है मन विच्चों दुनियावी विकारी ख्याल नष्ट करने, ਅਤੇ ਪਰਮਾਤਮਾ ਨਾਲ ਜੁੜਨਾ। ਅਤੇ ਜੋ ਤੁਸੀਂ ਯੋਗ ਦਾ ਭੇਖ ਬਣਾਇਆ ਹੈ, ਇਹ ਯੋਗ ਯੋਗ ਨਹੀਂ ਹੈ। ਯੋਗ ਨਾ ਖਿੰਥਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜਾਈਏ, ਯੋਗ ਨਾ ਮੁੰਦੀ ਮੂੰਡ ਮੁੰਡਾਈਏ, ਯੋਗ ਨਾ ਸਿੰਘੀ ਵਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਵ ਪਾਈਏ। ਮਹਾਰਾਜ ਜੀ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ ਇਵ ਪਾਈਏ। ਬਹੁਤ ਸੂਖਮ ਨੁਕਤਾ ਇੱਥੇ ਮਹਾਰਾਜ ਜੀ ਇੱਕ ਦੱਸ ਰਹੇ। ਯੋਗੀਆਂ ਨੂੰ ਕਹਿੰਦੇ ਤੁਸੀਂ ਦੁਨੀਆਂ ਦੇ ਵਿੱਚ ਰਹਿੰਦੇ ਹੋ ਤਾਂ ਦੁਨੀਆਂ ਤੋਂ ਬਾਹਰ ਹੋ, ਅੰਜਨ ਮਾਹੇ ਹੋ ਅਤੇ ਨਿਰੰਜਨ ਵੀ ਹੋ ਗਏ ਹੋ। ਇਹ ਤੁਸੀਂ ਕੰਮ ਕਰ ਲਿਆ ਹੈ, ਦੁਨੀਆਂ 'ਚ ਫਿਰਦੇ ਹੋ ਪਰ ਦੁਨੀਆਂ ਦੇ ਨਹੀਂ ਹੋ, ਤੁਹਾਨੂੰ ਤੁਸੀਂ ਆਪਣੇ ਮਨਾਂ ਨੂੰ ਸਾਧ ਲਿਆ ਹੈ, ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਇੱਥੋਂ ਤਾਂ ਸਿਰਫ ਜੁਗਤੀ ਮਿਲਦੀ ਹੈ। ਅੰਜਨ ਮਾਹੇ ਨਿਰੰਜਨ ਰਹੀਏ, ਯੋਗ ਜੁਗਤ। ਯੋਗ ਦੀ ਜੁਗਤੀ, ਮਹਾਰਾਜ ਜੀ ਕਹਿੰਦੇ ਕਿ ਤੁਸੀਂ ਪਹਾੜ 'ਤੇ ਚੜ੍ਹਨਾ ਸੀ, ਪਹਾੜ 'ਤੇ ਚੜ੍ਹਨ ਦੀ ਜੁਗਤੀ ਤੁਸੀਂ ਸਿੱਖ ਲਈ, ਪਰ ਪਹਾੜ 'ਤੇ ਚੜ੍ਹੇ ਹੀ ਨਹੀਂ, ਅਤੇ ਸਮਝ ਲਿਆ ਕਿ ਜੁਗਤੀ ਸਿੱਖ ਲਈ ਹੈ ਅਤੇ ਚੜ੍ਹ ਗਿਆ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗ ਤੇਵ ਪਾਈਏ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗ ਤੇਵ ਪਾਈਏ। ਫਿਰ ਕਹਿੰਦੇ ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ। ਸਾਰਿਆਂ ਨੂੰ ਇੱਕੋ ਜਿਹੀ ਨਿਗਾਨਾ, ਅਸੀਂ ਆਏ ਤੁਹਾਡੇ ਕੋਲ, ਮਰਦਾਨਾ ਗਿਆ ਸੀ ਅੱਗ ਮੰਗਣ, ਅਤੇ ਤੁਸੀਂ ਉਹਨੂੰ ਹੋਰ ਅੱਖ ਨਾਲ ਦੇਖਿਆ, ਆਪਣਿਆਂ ਜੋਗੀਆਂ ਨੂੰ ਹੋਰ ਅੱਖ ਨਾਲ ਦੇਖਦੇ ਹੋ। ਇਹ ਜੋਗੀ ਪੁਨਾ ਨਹੀਂ, ਏਕ ਦ੍ਰਿਸ਼ਟ ਕਰ ਸੰਸਰ ਜਨ, ਸਾਰਿਆਂ ਨੂੰ ਇੱਕੋ ਅੱਖ ਨਾਲ, ਉਹ ਜੋਗੀ ਹੈ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ। ਜੇ ਅੱਜ ਇੱਕ ਸੰਗਤ ਦੁਪਹਿਰੇ ਜੋ ਆਈ, ਉਹਨਾਂ ਦਾ ਇਹ ਸਵਾਲ ਸੀ ਕਿ ਜਿਹੜੇ ਲੋਕ ਇਹ ਕੰਮ ਕਰਦੇ, ਧਾਗੇ ਤਵੀਤ ਬੜੀ ਮਸਾਣੇ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਮਹਾਰਾਜ ਜੀ ਦੀ ਮਿਹਰ ਨਾਲ ਤਾਂ ਤੁਸੀਂ ਇਹਦੇ 'ਤੇ ਸ਼ੱਕ ਨਾ ਕਰਨਾ ਕਿ ਜਿਹਦੇ ਪੱਲੇ ਗੁਰਬਾਣੀ ਹੈ ਉਹਦੇ ਲਾਗੇ ਚੀਜ਼ਾਂ ਟੁੱਕ ਵੀ ਨਹੀਂ ਸਕਦੀਆਂ। ਅਸਰ ਕਰਨਾ ਤਾਂ ਦੂਰ ਦੀ ਗੱਲ ਹੈ, ਅਸਰ ਕਰਨਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ, ਉਹਦੇ ਲਾਗੇ ਟੁੱਕ ਨਹੀਂ ਸਕ। ਮਹੀਨਾ ਖੋਇਆ ਉਦੋਂ ਅਸੀਂ ਇੰਗਲੈਂਡ, ਵਾਹਿਗੁਰੂ ਇੰਡੀਆ ਸਾਂ, ਇੰਗਲੈਂਡ ਤੋਂ ਇੱਕ ਬੀਬਾ ਦਾ ਫੋਨ ਗਿਆ, ਅਤੇ ਜਿਸ ਤਰ੍ਹਾਂ ਉਹ ਗੱਲਾਂ ਕਰ ਰਹੇ ਸਨ, ਜ਼ਾਹਰ ਸੀ ਕਿ ਉਹਨਾਂ ਦੀ ਸੁਰਤ ਟਿਕਾਣੇ ਨਹੀਂ ਸੀ, ਅਤੇ ਉਹਨਾਂ ਲੜਖੜਾਉਂਦੀ ਆਵਾਜ਼ ਵਿੱਚ ਦੱਸਿਆ ਕਿ ਮੈਂ ਪੜ੍ਹੀ ਲਿਖੀ ਹਾਂ, ਨਰਸ ਹਾਂ, ਅਤੇ ਇੱਕ ਦਿਨ ਕਿਸੇ ਦੇ ਘਰ ਅਸੀਂ ਗਏ ਪਰਿਵਾਰ ਪਰਿਵਾਰ ਦਾ ਰਿਸ਼ਤੇਦਾਰ ਹੀ ਸੀ ਉਹ ਘਰ ਵੀ, ਅਤੇ ਰਾਤ ਉੱਥੇ ਰਹਿਣਾ ਪਿਆ। ਅਤੇ ਜਿਸ ਕਮਰੇ ਵਿੱਚ ਮੈਂ ਸੁੱਤੀ, ਜਦੋਂ ਸਵੇਰੇ ਉੱਠੀ ਤਾਂ ਮੇਰੇ ਕੋਲੋਂ ਉੱਠਿਆ ਨਹੀਂ ਸੀ ਜਾਂਦਾ, ਅੱਖਾਂ ਨਹੀਂ ਸੀ ਖੁੱਲਦੀਆਂ, ਸੁਰਤੀ ਗਾਇਬ ਸੀ, ਅਤੇ ਮੈਨੂੰ ਕੋਈ ਸਮਝ ਨਹੀਂ ਆਉਂਦੀ। ਅਤੇ ਰੋਈ ਜਾਂਦੀ ਹਾਂ, ਰੋਈ ਜਾਂਦੀ ਹਾਂ। ਅਤੇ ਮੈਨੂੰ ਹੁਣ ਉਹਨਾਂ ਦੱਸਿਆ ਕਿ ਉਹਨਾਂ ਦੇ ਇੱਕ ਪਰਿਵਾਰ ਦੀ ਡੈਥ ਹੋ ਗਈ ਸੀ, ਇੱਕ ਪਰਿਵਾਰ ਦੇ ਮੈਂਬਰ ਦੀ। ਅਤੇ ਉਸ ਪਰਿਵਾਰ ਦੇ ਉਸ ਪ੍ਰਾਣੀ ਦੇ ਫੁੱਲ ਉਸ ਕਮਰੇ ਵਿੱਚ ਉਸ ਸਰਾਣੇ ਦੇ ਥੱਲੇ ਪਏ ਸੀ ਜਿੱਥੇ ਉਹ ਬੀਬਾ ਦਾ ਸਿਰ ਸੀ। ਅਤੇ ਉਹ ਡਰ ਗਈ। ਅਸੀਂ ਕਿਹਾ ਤੁਸੀਂ ਡਰੋ ਨਾ, ਤੁਸੀਂ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਕਰੋ ਅਤੇ ਭਰੋਸਾ ਰੱਖੋ ਗੁਰੂ ਨਾਨਕ ਸਾਹਿਬ 'ਤੇ। ਇਹ ਕੋਈ ਚੀਜ਼ ਹੀ ਨਹੀਂ ਹੈ, ਇਹ ਤੁਹਾਡੇ ਲਾਗੇ ਨੇ। ਪਰਸੋਂ ਫੋਨ ਆਇਆ ਸੀ ਅਤੇ ਬਹੁਤ ਖੁਸ਼ ਸਨ ਕਿ ਮੈਂ ਬਿਲਕੁਲ ਠੀਕ ਹਾਂ। ਇਹ ਗੁਰਬਾਣੀ ਦੀ ਮਹਿਮਾ ਹੈ। ਆਪਾਂ ਨੂੰ ਡਰਨਾ, ਜਦੋਂ ਆਪਾਂ ਸ਼ੱਕ ਕਰ ਲੈਂਦੇ ਹਾਂ ਕਿ ਪਤਾ ਨਹੀਂ ਠੀਕ ਹੋਵਾਂਗੇ ਕਿ ਨਹੀਂ, ਬਸ ਫਿਰ ਮਹਾਰਾਜ ਜੀ ਕਹਿੰਦੇ ਹਾਂ ਸਾਨੂੰ ਵੀ ਨਹੀਂ ਪਤਾ ਠੀਕ ਹੋਏਗਾ ਕਿ ਨਹੀਂ, ਹੁਣ ਤਾਂ ਤੇਰੇ ਕਰਮਾਂ 'ਤੇ ਹੈ। ਕਿਉਂਕਿ ਜੇ ਤੈਨੂੰ ਵਿਸ਼ਵਾਸ ਹੁੰਦਾ ਤਾਂ ਤੇਰੇ ਵਿਸ਼ਵਾਸ ਦੀ ਲਾਜ ਸਾਨੂੰ ਰੱਖਣੀ ਪੈਣੀ ਸੀ, ਤੇਰੇ ਵਿਸ਼ਵਾਸ ਦੀ ਲਾਜ ਰੱਖਣੀ ਪੈਣੀ ਸੀ, ਪਰ ਤੈਨੂੰ ਵਿਸ਼ਵਾਸ ਹੀ ਨਹੀਂ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈ ਹੈ, ਜੋਗ ਨਾ ਦੇਸ ਦਸੰਤਰ ਪਵੀ ਹੈ, ਜੋਗ ਨਾ ਤੀਰਥ ਨਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਹ ਉਪਾਈ ਹੈ। ਪਹਿਲਾਂ ਦੱਸਿਆ ਕਿ ਜੋ ਤੁਸੀਂ ਕਰਦੇ ਹੋ ਇਹਦੇ ਨਾਲ ਜੋਗ ਨਹੀਂ ਹੁੰਦਾ। ਹੁਣ ਸਮਝਾਉਂਦੇ ਹਨ ਕਿ ਜੋਗ ਕਿਸ ਤਰ੍ਹਾਂ ਹੁੰਦਾ। ਸਤਿਗੁਰ ਭੇਟੈ ਤਾਂ ਸਹਿਸਾ ਚੂਕੈ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਆਪਣਾ ਮਨ ਰਹਿੰਦਾ ਹੈ ਓਨਾ ਚਿਰ ਫਿਕਰ ਰਹਿੰਦੇ ਹਨ। ਜਿੰਨਾ ਚਿਰ ਮਨ ਰਹਿੰਦਾ ਹੈ ਓਨਾ ਚਿਰ ਫਿਕਰ ਰਹਿੰਦੇ ਹਨ, ਓਨਾ ਚਿਰ ਦੁੱਖ ਲੱਗਦੇ ਹਨ। ਅਤੇ ਜੇ ਸਤਿਗੁਰ ਮਿਲੇ ਉਹ ਨਾਮ ਦੇਵੇ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟੈ ਦੇਹਾ। ਉਹ ਨਾਮ ਦਿੰਦਾ ਹੈ ਅਤੇ ਨਾਮ ਆਪਾਂ ਨੂੰ ਅੰਦਰ ਪਰਮਾਤਮਾ ਨਾਲ ਜੋੜਦਾ ਹੈ, ਆਪਾਂ ਜੀਂਦੇ ਹੋ ਜਾਂਦੇ। ਅਤੇ ਪਰਮਾਤਮਾ ਬੇਫਿਕਰ ਹੈ, ਸੁਖੀ ਹੈ, ਆਪਾਂ ਵੀ ਉਹਦੇ ਵਾਂਗੂ ਹੋ ਜਾਂਦੇ ਹਾਂ, ਕੋਈ ਫਿਕਰ ਨਹੀਂ ਰਹਿੰਦਾ। ਸਤਿਗੁਰ ਭੇਟੈ ਤਾਂ ਸਹਿਸਾ ਚੁੱਕੈ, ਤਾਵਤ ਵਰਜ ਰਹਾਈਏ। ਦੌੜਦੇ ਫਿਰਦੇ ਮਨ ਨੂੰ ਵਰਜ ਕੇ ਰੱਖੀਦਾ ਹੈ, ਫਿਰ ਸ਼ਬਦ ਨਾਲ, ਸ਼ਬਦ ਨਾਲ ਵਰਜ ਕੇ ਰੱਖੀ। ਸਤਿਗੁਰ ਭੇਟੈ ਤਾਂ ਸਹਿਸਾ ਚੁੱਕੈ, ਤਾਵਤ ਵਰਜ ਰਹਾਈਏ। ਸਤਿਗੁਰ ਭੇਟੈ ਤਾਂ ਸਹਿਸਾ ਚੁੱਕੈ, ਤਾਵਤ ਵਰਜ ਰਹਾਈਏ। ਕਹਿੰਦੇ ਸ਼ਬਦ ਜਪ ਦਾ ਜਾਪ ਕਰਨਾ, ਸ਼ਬਦ ਨਾਲ ਜੁੜਨਾ ਅਤੇ ਮਨ ਨੂੰ ਰੋਕ ਕੇ ਰੱਖਣਾ, ਮਨ ਨੂੰ ਕਿਤੇ ਜਾਣ ਨਹੀਂ ਦੇਣਾ। ਜੇ ਰਾਤੀ ਬੱਚਿਆਂ ਨਾਲ ਵੀ ਅਸੀਂ, ਬੱਚੇ ਨਹੀਂ ਵੱਡੇ ਹਨ ਉਹ ਯੰਗਸਟਰਸ, ਇਹ ਗੱਲ ਕਰ ਰਹੇ ਸਾਂ ਕਿ ਜੇ ਆਪਾਂ ਕਹੀਏ ਮਨ ਨੂੰ ਕਿ ਮੈਂ ਇਹਨੂੰ ਇਸ ਪਾਸੇ ਨਹੀਂ ਜਾਣ ਦੇਣਾ, ਕਿ ਮੈਂ ਮਨ ਨੂੰ ਨੌਰਥ ਵੱਲ ਨਹੀਂ ਜਾਣ ਦੇਣਾ, ਅਤੇ ਆਪਾਂ ਤਾਂ ਵੇਖ ਰਹੇ ਹਾਂ ਨੌਰਥ ਵੱਲ ਕਿ ਮੈਂ ਇੱਧਰ ਨਹੀਂ ਜਾਣ ਦੇਣਾ, ਅਤੇ ਰੋਕ ਕਿੱਦਾਂ ਸਕਾਂਗੇ? ਜੇ ਮਨ ਨੂੰ ਨੌਰਥ ਵੱਲ ਨਹੀਂ ਜਾਣ ਦੇਣਾ ਤਾਂ ਇੱਕੋ ਇੱਕ ਤਰੀਕਾ ਹੈ ਕਿ ਹੋਰ ਦਿਸ਼ਾ ਵੱਲ ਦੇਖਿਆ ਜਾਵੇ। ਮਨ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਅੰਦਰ ਪਰਮਾਤਮਾ ਵੱਲ ਦੇਖਿਆ ਜਾਵੇ। ਮਨ ਵੱਲ ਨਹੀਂ ਦੇਖਣਾ ਕਿ ਬਾਹਰ ਗਿਆ ਹੈ ਕਿ ਨਹੀਂ, ਫਿਰ ਤਾਂ ਆਪਾਂ ਬਾਹਰ ਹੀ ਰਹੇ, ਦੂਸਰੀ ਦਿਸ਼ਾ ਵੱਲ ਦੇਖਣ ਲੱਗ ਜਾਣਾ ਹੈ, ਫਿਰ ਮਨ ਤਾਵਤ ਵਰਜ ਰਹੀ। ਫਿਰ ਕਹਿੰਦੇ ਨਿਚਰ ਚਰੇ ਅੰਮ੍ਰਿਤ ਚੜ੍ਹਦਾ ਹੈ। ਨਿਚਰ ਬਹੁਤ ਅਸਚਰਜ ਸ਼ਬਦ ਹੈ, ਨਿਚਰ ਚਰੇ। ਦੁਨੀਆਂ ਵਿੱਚ ਜੋ ਕੁਛ ਵੀ ਹੋ ਰਿਹਾ ਹੈ ਉਹ ਕਿਸੇ ਦੂਸਰੇ ਦੀ, ਕਿਸੇ ਹੋਰ ਪਾਵਰ ਦੇ ਸਦਕੇ ਹੋ ਰਿਹਾ ਹੈ। ਆਪਾਂ ਬੈਠੇ ਹਾਂ ਅਤੇ ਕਿਸੇ ਹੋਰ ਪਾਵਰ ਦੇ ਸਦਕੇ ਸੁਣ ਰਹੇ ਹਾਂ, ਅਤੇ ਦੂਸਰੀ ਪਾਵਰ ਦੇ ਸਦਕੇ, ਆਪਣੇ ਹੱਥ ਵਿੱਚ ਉਹ ਪਾਵਰ ਨਹੀਂ। ਜੋ ਕੁਛ ਵੀ ਹੁੰਦਾ, ਜੇ ਮਾਈਕ ਵਿੱਚੋਂ ਆਵਾਜ਼ ਉੱਚੀ ਬੋਲਦੀ ਹੈ ਤਾਂ ਇਹ ਹੋਰ ਪਾਵਰ ਹੈ ਬਿਜਲੀ, ਜਿਹਦਾ ਕਰਕੇ ਇਹ ਇਹਦੇ ਹੱਥ ਵਿੱਚ ਨਹੀਂ ਹੈ। ਨਿਚਰ ਚਰੇ, ਅਤੇ ਮਹਾਰਾਜ ਜੀ ਕਹਿੰਦੇ ਨਾ ਚੜ੍ਹਨਹਾਰ ਚੜ੍ਹਦਾ ਹੈ, ਭਾਵ ਕਿ ਉਹ ਅੰਮ੍ਰਿਤ, ਫਿਰ ਉਹ ਅੰਮ੍ਰਿਤ ਦੀ ਬਾਰਿਸ਼ ਹੁੰਦੀ ਹੈ ਅੰਦਰ, ਜਿਹੜਾ ਅੰਮ੍ਰਿਤ ਆਪਣੇ ਆਪ ਤੋਂ ਚੜ੍ਹਦਾ ਹੈ, ਆਪਣੇ ਆਪ ਤੋਂ। ਪਰਮਾਤਮਾ ਸਹਿਬ ਅੰਗ ਹੈ, ਪਰਮਾਤਮਾ ਤੋਂ ਜੋ ਕੁਛ ਹੁੰਦਾ ਹੈ ਸਿਰਫ ਉਹ ਉਹਨਾਂ ਤੋਂ ਹੁੰਦਾ, ਬਾਕੀ ਸਭ ਕੁਛ ਦੂਸਰੀ ਹੋਰ ਪਾਵਰ ਤੋਂ ਹੁੰਦਾ। ਅਤੇ ਕਹਿੰਦੇ ਕਿ ਅੰਦਰ ਫਿਰ ਪਰਮਾਤਮਾ ਤੋਂ ਅੰਮ੍ਰਿਤ ਚੜ੍ਹਦਾ ਹੈ, ਅੰਮ੍ਰਿਤ ਦੀ ਬਾਰਿਸ਼ ਹੁੰਦੀ। ਨਿਚਰ ਚਰੈ ਸਹਿਜ ਧੁਨ ਲਾਗੈ, ਸਹਿਜ ਵਿੱਚ ਇੱਕ ਰਸ ਵਿੱਚ ਫਿਰ ਅੰਦਰ ਟਿਕ ਜਾਈਦਾ। ਨਿਚਰ ਚਰੇ ਸਹਿਜ ਧੁਨ ਲਾਗੈ, ਕਰ ਹੀ ਪ੍ਰਚਾ ਪਾਈ ਹੈ। ਪ੍ਰਚਾ ਪਰਚਾ ਨਹੀਂ ਹੈ ਜੀ ਸ਼ਬਦ, ਸੰਸਕ੍ਰਿਤ ਦਾ ਇੱਕ ਸ਼ਬਦ ਹੈ ਪ੍ਰੀਚਿਆ, ਉਸਨੂੰ ਕਹਿੰਦੇ ਪ੍ਰੀਚਿਆ। ਪ੍ਰੀਚਿਆ ਦਾ ਮਤਲਬ ਹੁੰਦਾ ਹੈ ਜਾਣ ਪਛਾਣ ਕਰਨੀ, ਅਤੇ ਇਹ ਉਹੀ ਸ਼ਬਦ ਮਹਾਰਾਜ ਜੀ ਵਰਤ ਰਹੇ ਹਨ। ਬਹੁਤ ਹੀ ਬੋਲੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਇਹ ਕਿਸੇ ਦਿਨ ਇਹ ਹੋਰ ਵਿਸ਼ਾ ਹੈ, ਉਹ ਕਰਾਂਗੇ। ਕਰ ਹੀ ਪ੍ਰਚਾ ਪਾਈਏ, ਅਤੇ ਫਿਰ ਕਰ ਹੀ ਉਹਦੇ ਨਾਲ ਜਾਣ ਪਛਾਣ ਹੋਵੇ, ਅੰਦਰ ਹੀ ਜਾਣ ਪਛਾਣ। ਪਹਿਲਾਂ ਪਛਾਣਾਂਗੇ ਅਤੇ ਫਿਰ ਜਾਣਾਂਗੇ। ਪ੍ਰਚਾ ਦਾ ਮਤਲਬ ਹੁੰਦਾ ਜਾਣ ਪਛਾਣ, ਪਹਿਲਾਂ ਪਛਾਣਨਾ ਅਤੇ ਫਿਰ ਜਾਣਨਾ, ਪਹਿਲਾਂ ਪਛਾਣ ਲੈਣਾ ਕਿ ਹਾਂ ਆਹ ਹੈ ਉਹ, ਅਤੇ ਫਿਰ ਜਾਣਨਾ ਕਿ ਇਹ ਹੈ ਕਿਹੋ ਜਿਹਾ। ਕਰ ਹੀ ਪ੍ਰਚਾ ਪਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਹ ਪਾਈਏ। ਜੇ ਚੱਲੋ ਦੋ ਕੁ ਮਿੰਟ ਫਿਰ ਅੰਦਰ ਸਹਿਜ ਧੁਨ ਲੱਗ ਗਏ, ਅੰਦਰ ਨੂੰ ਦੇਖਣਾ ਅਤੇ ਅੰਦਰ ਉਹਨੂੰ ਪਛਾਣਨਾ। ਪਿਆਰ ਦੀ ਨਿਗਾਹ ਨਾਲ ਅੰਦਰ ਨੂੰ ਦੇਖਣ, ਜੇ ਤੂੰ ਦੇਖਣ ਚਾਹੁਣ ਓਨੂੰ ਤੇ ਅੱਖ ਚ ਖਲੋ ਸੱਜਣ, ਜੇ ਤੂੰ ਦੇਖਣਾ ਚਾਹੁਣਾ ਹੈ ਉਹਨੂੰ ਤੇ ਅੱਖ ਚ ਖਲੋ ਸੱਜਣਾ ਆਪਣੀ ਸਾਰੀ ਜਾਨ ਅੱਖ ਵਿੱਚ ਲੈ ਆਉਣੀ, ਸਾਰੀ ਜਾਨ ਅੱਖ ਵਿੱਚ ਲੈ ਨਿਚਰ ਚਰ ਸਹਿਜ ਧੁਨ ਲਾਗੈ ਕਰਹਿ ਪ੍ਰਚਾ ਪਾਈਐ ਸਤਿਗੁਰ ਮਿਲੈ ਤਾਂ ਸਹਸਾ ਟੂਟੈ ਤਾਵਤ ਵਰਜ ਰਹਾਈਐ। ਗਾਉਣਾ ਹੈ ਜੀ ਪ੍ਰੇਮ ਨਾਲ, ਆਪਣੀ ਜਾਨ ਪ੍ਰੇਮ ਨਾਲ ਭਰੀ ਹੋਈ ਹੈ ਕਿਉਂਕਿ ਉਹ ਪਰਮਾਤਮਾ ਤੋਂ ਆਈ ਹੈ। ਪ੍ਰੇਮ ਨਾਲ ਭਰਨਾ ਹੈ ਅੱਖ ਨੂੰ। ਸਤਿਗੁਰ ਮਿਲੇ ਤਾਂ ਸਹਿਸਾ ਟੂਟੈ ਤਾਵਤ ਵਰਜ ਰਹਾਈਐ ਨਿਚਰ ਚਰੈ ਸਹਿਜ ਧੁਨ ਲਾਗੈ ਕਰਹਿ ਪ੍ਰਚਾ ਪਾਈਐ ਕਰਹਿ ਪ੍ਰਚਾ ਪਾਈਐ ਸਹਿਜ ਧੁਨ ਲਾਗੈ 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 ਸਹਿਜ ਧੁਨ ਸਹਿਜ ਧੁਨ ਲਾਗੈ 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 ਲਾਗੈ ਸਹਿਜ ਧੁਨ ਲਾਗੈ ਸਹਿਜ ਧੁਨ ਲਾਗੈ ਧੁਨ चितन लागे सहज तन लागे चितन लागे सहज तन लागे तन लागे सहज तन लागे लागे सहज तन लागे आगे ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋ ਕਮਾਈ। ਇਹ ਬਹੁਤ ਸ਼ਬਦ ਜੀਵਤਿਆਂ ਮਰ ਰਹੀ ਹੈ, ਨਾਲੇ ਜੀਂਦੇ ਰਹੀਏ ਨਾਲੇ ਮਰੇ ਰਹੀ, ਆਸ਼ਚਰਜ ਸੈਂਸ ਵਾਲੇ ਕੀ ਸਮਝਣਗੇ ਇਹਨਾਂ ਗੱਲਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜਮਾ ਬਹੁਤ ਅੰਗਰੇਜ਼ਾਂ ਨੇ ਕਰਨਾ ਚਾਹਿਆ ਪਰ ਉਹ ਵਿੱਚ ਛੱਡ ਦਿੰਦੇ ਰਹੇ। ਕਹਿੰਦੇ ਜੀ ਕਿ ਗੁਰੂ ਨਾਨਕ ਦੇਵ ਜੀ ਇੱਕੋ ਸਮੇਂ 'ਤੇ ਦੋ ਗੱਲਾਂ ਇਕੱਠੀਆਂ ਕਰੀ ਜਾਂਦੇ, ਇੱਕ ਇਸ ਪਾਸੇ ਦੀ ਇੱਕ ਉਸ ਪਾਸੇ ਦੀ, ਦੋਵੇਂ ਇਕੱਠੀਆਂ ਕਿੱਦਾਂ ਹੋ ਸਕ। ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋਗ ਕਮਾਈਐ। ਜਦੋਂ ਆਪਾਂ ਨਾਮ ਨਾਲੋਂ ਟੁੱਟੇ ਹੁੰਦੇ ਹਾਂ ਤੇ ਗਹਿਰੀ ਨੀਂਦ ਵਿੱਚ ਹੁੰਦੇ ਹਾਂ, ਨੀਂਦ ਦੀ ਨਿਸ਼ਾਨੀ ਹੁੰਦੀ ਹੈ ਕਿ ਸੁਪਨਾ ਸਿਰਫ ਨੀਂਦ ਵਿੱਚ ਆ ਸਕਦਾ ਹੈ, ਜਾਗਦਿਆਂ ਨੂੰ ਸੁਪਨਾ ਆ ਨਹੀਂ ਸਕਦਾ। ਅਤੇ ਸੁਪਨਾ ਉਹ ਚੀਜ਼ ਹੁੰਦੀ ਹੈ ਜਿਹੜੀ ਅਸਲ ਵਿੱਚ ਵਰਤ ਨਹੀਂ ਰਹੀ ਪਰ ਦਿਸ ਰਹੀ ਹੈ ਕਿ ਵਰਤ ਰਹੀ ਹੈ ਪਰ ਵਰਤ ਨਹੀਂ ਰਹੀ। ਅਤੇ ਜਦੋਂ ਆਪਾਂ ਨਾਮ ਨਾਲੋਂ ਟੁੱਟੇ ਹੁੰਦੇ ਅਤੇ ਜੋ ਲਗਾਤਾਰ ਆਪਾਂ ਨੂੰ ਖਿਆਲ ਆਉਂਦੇ ਉਹ ਸੁਪਨਾ ਹੈ, ਕਿਉਂਕਿ ਜੋ ਆਪਾਂ ਨੂੰ ਖਿਆਲ ਆ ਰਿਹਾ ਉਹ ਚੀਜ਼ ਵਰਤ ਨਹੀਂ ਰਹੀ, ਘੱਟ ਨਹੀਂ ਰਹੀ ਹੈ ਅਤੇ ਖਿਆਲ ਆ ਰਹੇ ਹਨ, ਸੁਪਨੇ ਆ ਰਹੇ। ਸੋ ਜ਼ਾਹਰ ਹੈ ਕਿ ਪ੍ਰਾਣੀ ਨੀਂਦ ਵਿੱਚ ਹੁੰਦਾ, ਜਿਉਂ ਹੀ ਆਪਾਂ ਜਾਗਦੇ ਹਾਂ ਤਾਂ ਕੋਈ ਖਿਆਲ ਨਹੀਂ ਆਉਂਦਾ ਜੋ ਨਹੀਂ ਘੱਟ ਰਿਹਾ ਕਿਉਂਕਿ ਜਾਗ ਪਏ। ਨਾਨਕ ਜੀਵਤਿਆਂ ਮਰ ਰਹੀ ਹੈ ਅਤੇ ਫਿਰ ਜਦੋਂ ਸਤਿਗੁਰ ਨਾਮ ਦਿੰਦਾ ਹੈ ਅਤੇ ਨਾਮ ਜਪਾ ਕੇ ਆਪਾਂ ਨੂੰ ਅੰਦਰ ਪਰਮਾਤਮਾ ਨਾਲ ਜੋੜਦੇ ਜੋ ਜੀਵਨ ਦਾ ਸੋਮਾ ਅਤੇ ਆਪਾਂ ਜੀਂਦੇ ਹੋ ਜਾਂਦੇ, ਜਾਗ ਪੈਂਦੇ, ਜੀਂਦੇ ਹੋ ਜਾਂਦੇ। ਹੁਣ ਮਹਾਰਾਜ ਜੀ ਕਹਿੰਦੇ ਜੀਂਦਾ ਤਾਂ ਤੂੰ ਹੋ ਗਿਆ ਹੈ ਪਰ ਹੁਣ ਮਰਿਆ ਰਹੀ, ਜੀਂਦਾ ਹੋ ਗਿਆ ਹੈ ਹੁਣ ਮਰਿਆ ਰਹੀ, ਕਿਉਂਕਿ ਹੁਣ ਜੇ ਤੂੰ ਚਾਹਿਆ ਕਿ ਮੇਰੇ ਕੋਲ ਸ਼ਕਤੀਆਂ ਹੋਣ, ਮੇਰੇ ਕੋਲ ਰਿਧੀਆਂ ਸਿੱਧੀਆਂ ਹੋਣ, ਮੈਂ ਦੁਨੀਆ ਮੈਨੂੰ ਮੰਨੇ, ਮੇਰੀ ਪੂਜਾ ਹੋਏ, ਫਿਰ ਤਾਂ ਤੂੰ ਮਰਿਆ ਹੀ ਨਹੀਂ, ਫਿਰ ਤਾਂ ਕਹਾਣੀ ਹੋਰ ਅਤੇ ਬਹੁਤ ਉਲਟ ਕਹਾਣੀ ਹੋ ਗਈ। ਹੁਣ ਮਰੇ ਰਹਿਣਾ ਹੈ ਕਿ ਤੇਰੀ ਕੋਈ ਇੱਛਾ, ਕਿ ਮਰੇ ਦੀ ਕਦੀ ਇੱਛਾ ਨਹੀਂ ਹੁੰਦੀ, ਜਿਹੜਾ ਮਰ ਹੀ ਗਿਆ ਉਹਦੀ ਕਦੀ ਕੋਈ ਇੱਛਾ ਨਹੀਂ ਹੁੰਦੀ, ਉਹਦੇ 'ਤੇ ਕੋਈ ਫੁੱਲ ਸੁੱਟੇ, ਕੋਈ ਚਿੱਕੜ ਸੁੱਟੇ, ਉਹਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹ ਮਰਿਆ ਹੋਇਆ। ਤੂੰ ਜੀਂਦਾ ਰਹਿ ਕੇ ਮਰਿਆ ਰਵੀ, ਜੀਂਦਾ ਰਹਿ ਕੇ ਮਰਿਆ ਰਵੀ। ਉਹਦੇ ਹੁਕਮ ਵਿੱਚ ਜਦੋਂ ਆਪਾਂ ਆ ਜਾਂਦੇ ਹਾਂ ਪੂਰੇ ਦੇ ਪੂਰੇ, ਮਰਨ ਤੋਂ ਬਿਨਾਂ ਉਹਦੇ ਹੁਕਮ ਵਿੱਚ ਨਹੀਂ ਆ ਸਕਦੇ। ਅਤੇ ਕਹਿੰਦੇ ਜੀਂਦਾ, ਜੀਂਦੇ ਵੀ ਰਹਿਣਾ ਹੈ ਅਤੇ ਮਰੇ ਵੀ ਰਹਿਣਾ। ਆਸ਼ਚਰਜ ਬਾਤ ਜੋਗੀਆਂ ਨੂੰ ਦੱਸਦੇ ਕਿ ਜੋ ਤੁਸੀਂ ਰਿੱਧੀਆਂ ਸਿੱਧੀਆਂ, ਜੋਗੀ ਜੀ ਮਰਨਾ ਸੀ, ਤੁਸੀਂ ਕਿੱਧਰੋਂ ਮਰੇ, ਤੁਸੀਂ ਤੇ ਹੋਰ ਰਸਤੇ ਤੇ ਪੈ ਗਏ। ਨਾਨਕ ਜੀਵ ਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈਐ। ਨਾਨਕ ਜੀਵ ਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈਐ। ਵਾਜੇ ਵਾਜੋ ਸਿੰਘੀ ਵਾਜੇ, ਤੁਸੀਂ ਸੰਖ ਵਜਾਉਂਦੇ ਹੋ, ਦੁਨੀਆਂ ਨੂੰ ਦੱਸਦੇ ਹੋ ਕਿ ਇਸ ਤਰ੍ਹਾਂ ਦਾ ਸੰਖ ਅੰਦਰ ਵੱਜਦਾ ਹੈ। ਉਹ ਤਾਂ ਤੁਹਾਡੇ ਵਿੱਚੋਂ ਕਿਸੇ ਨੇ ਸੁਣਿਆ ਹੋ ਅਤੇ ਤੁਸੀਂ ਤਾਂ ਸੰਖ ਵਜਾ ਕੇ ਉਹਦੀ ਆਵਾਜ਼ ਸੁਣਦੇ ਹੋ। ਉਹਦੇ ਤੋਂ ਬਿਨਾਂ ਅੰਦਰ ਜੋ ਸੰਖ ਵੱਜ ਰਿਹਾ ਹੈ, ਜੋ ਪੰਜਾਂ ਸਾਜਾਂ ਦਾ ਅਨਾਦ ਸ਼ਬਦ ਵੱਜ ਰਿਹਾ, ਵਾਜੇ ਤੋਂ ਬਿਨਾਂ ਸੁਣੋ। ਵਾਜੇ ਵਾਜੋ ਅਨ, ਵਾਜੇ ਵਾਜੋ ਸਿੰਘੀ ਵਾਜੇ। ਉਹ ਜੋ ਤੁਸੀਂ ਸਿੰਘੀ ਸੰਖ ਵਜਾਉਂਦੇ ਹੋ, ਸੰਖ ਤੋਂ ਬਿਨਾਂ ਸੰਖ ਵੱਜੇ, ਉਹ ਤੁਹਾਨੂੰ ਸੁਣੇ ਅੰਦਰ। ਤਾਂ ਨਿਰਭਉ ਪਦ ਪਾਈਏ, ਫਿਰ ਪਰਮਾਤਮਾ ਜਿਸ ਤਰ੍ਹਾਂ ਨਿਰਭਉ ਹੈ, ਤੁਸੀਂ ਵੀ ਨਿਰਭਉ ਹੋ ਜਾਓਗੇ, ਫਿਰ ਉਹਦੇ ਨੇੜੇ ਹੋ ਜਾਓ। ਵਾਜੇ ਵਾਜੋ ਸਿੰਘੀ ਵਾਜੇ, ਤੋ ਨਿਰਭਉ ਪਦ ਪਾਈਐ। ਵਾਜੇ ਵਾਜੋ ਸਿੰਘੀ ਵਾਜੇ, ਤੋ ਨਿਰਭਉ ਪਦ ਪਾਈਐ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਤਾ ਪਾਈਏ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਤਾ ਪਾਈਏ। ਦਿਸਦਾ ਹੈ ਪਰ ਇਹ ਖਬਰ ਨਹੀਂ ਹੈ ਕਿ ਦੇਖਦਾ ਕੌਣ ਹੈ, ਕਿੱਥੇ ਬੈਠਾ ਦੇਖਦਾ। ਜਦੋਂ ਆਪਾਂ ਉਹਦੇ ਨਾਲ ਜੁੜ ਜਾਵਾਂਗੇ ਉਹਦੇ ਵਿੱਚ, ਤੇ ਫਿਰ ਤੁਸੀਂ ਅੱਖ ਵਿੱਚ ਖਲੋ ਕੇ ਦੇਖੋਗੇ, ਤੁਸੀਂ ਅੱਖ ਦੇ ਵਿੱਚ ਹੋਵੋਗੇ। ਜਦੋਂ ਦੇਖੋਗੇ ਤੇ ਤੁਸੀਂ ਅੱਖ 'ਚ ਖਲੋਤੇ ਹੋਵੋਗੇ ਤੇ ਸਾਹਮਣੇ ਜੋ ਦਿਸ ਰਿਹਾ ਹੈ ਉਹ ਦਿਸਦਾ। ਅਤੇ ਜਿੰਨਾ ਚਿਰ ਆਪਾਂ ਅੰਦਰ ਹਾਂ ਓਨਾ ਚਿਰ ਸੁਖੀ ਹਾਂ, ਓਨਾ ਚਿਰ ਕੋਈ ਫਿਕਰ ਨਹੀਂ ਹੈ। ਅੰਜਨ ਕਾਲਖ ਲੱਗ ਨਹੀਂ ਸਕਦੀ, ਮਾਇਆ ਪੋ ਨਹੀਂ ਸਕਦੀ, ਪਰਮਾਤਮਾ ਨਾਲੋਂ ਕੋਈ ਤੋੜ ਨਹੀਂ ਸਕਦਾ। ਅਤੇ ਫਿਰ ਅੰਦਰ ਰਹਿ ਕੇ ਹੀ ਬਾਹਰਲੇ ਕੰਮ ਸਾਰੇ ਹੁੰਦੇ, ਤੁਸੀਂ ਅੰਦਰ ਹੀ ਰਹਿੰਦੇ, ਬਾਹਰ ਦੇਖਦੇ ਵੀ ਹੋ, ਬਾਹਰ ਕੰਮ ਵੀ ਕਰਦੇ ਹੋ, ਸਭ ਕੁਛ, ਪਰ ਵਾਸਾ ਤੁਹਾਡਾ ਅੰਦਰ ਹੋ ਜਾਂਦਾ ਹੈ। ਜੇ ਜੋਗੀਆਂ ਨੇ ਜਦੋਂ ਇਹ ਬਚਨ ਸੁਣੇ ਤਾਂ ਸਾਰੇ ਖਾਮੋਸ਼ ਹੋ ਗਏ, ਕਹਿੰਦੇ ਪਾਰੇ ਬਚਨ ਉਹਨਾਂ ਨੇ ਕਦੇ ਨਹੀਂ ਸੁਣੇ ਸਨ। ਇਸ ਜਗ੍ਹਾ ਦਾ ਨਾਂ ਗੋਰਖ ਮਤ ਸੀ। ਗੋਰਖ ਮਤ ਦੇ ਜੋਗੀ ਉਹਨਾਂ ਦੀ ਉਸ ਵੇਲੇ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਜੋਗੀ ਜਿਹੜੇ ਸਨ ਉਹ ਗੋਰਖ ਮਤ ਦੇ ਸਨ, ਕੰਨ ਪਾਟੇ ਜੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ। ਉਹਨਾਂ ਨੇ ਸੋਚਿਆ ਕਿ ਉਹ ਲਾਜਵਾਬ ਹੋ ਗਏ, ਹੁਣ ਉਹਨਾਂ ਬਹਿਸ ਸ਼ੁਰੂ ਕੀਤੀ, ਬਹਿਸ ਵਿੱਚ ਵੀ ਉਹ ਮਹਾਰਾਜ ਜੀ ਹੋਰਾਂ ਨੂੰ ਲਾਜਵਾਬ ਹੋ ਗਏ। ਫਿਰ ਉਹਨਾਂ ਸ਼ਕਤੀਆਂ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਦੇਖੀਆਂ ਪਿਛਲੇ ਜੋਗੀਆਂ ਨਾਲ ਵੀ ਸ਼ਕਤੀਆਂ ਦਿਖਾਈਆਂ ਮਹਾਰਾਜ ਜੀ ਹੋਰਾਂ ਨੇ, ਉਹ ਸਭ ਸ਼ਕਤੀਆਂ ਉਹਨਾਂ ਦੀਆਂ ਨਾਕਾਮ ਕਰ ਦਿੱਤੀਆਂ। ਉਹ ਘਬਰਾ ਗਏ ਕਿ ਇਹ ਗੋਰਖ ਮਤੇ ਦੀ ਹੈੱਡਕੁਆਰਟਰ ਹਨ ਸਾਰੇ ਹਿੰਦੁਸਤਾਨ ਦੇ, ਅਤੇ ਜੇ ਆਹ ਹਾਲ ਹੋਇਆ, ਦੁਨੀਆ ਨੇ ਦੇਖਿਆ ਕਿ ਅਸੀਂ ਹਾਰ ਗਏ ਹਾਂ, ਇਹ ਜਿੱਤ ਗਏ ਹਨ, ਅਤੇ ਸਾਡੀ ਕਿਸੇ ਨੇ ਸਾਨੂੰ ਪੁੱਛਣਾ ਨਹੀਂ, ਇਹਨਾਂ ਦੀ ਪੂਜਾ ਸ਼ੁਰੂ ਹੋ ਜਾਓ। ਸੋ ਉਹ ਹਰ ਤਰੀਕਾ ਵਰਤਦੇ ਹਨ ਮਹਾਰਾਜ ਜੀ ਹੋਰਾਂ ਨੂੰ ਉੱਥੋਂ ਤੋਰਨ ਦਾ। ਪਹਿਲਾਂ ਤਾਂ ਅੱਗ ਨਹੀਂ ਦਿੱਤੀ ਕਿ ਆਪੇ ਗਾਂਹ ਚਲੇ ਜਾਣਗੇ, ਫਿਰ ਆ ਕੇ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਬਾਲਕੇ ਹੋ, ਬਾਲਕੇ ਕੁਛ ਨਹੀਂ ਜਾਣਦੇ ਹੋ, ਤੁਹਾਡਾ ਗੁਰੂ ਹੀ ਨਹੀਂ ਹੈ ਕੋਈ। ਫਿਰ ਸ਼ਕਤੀਆਂ ਦਿਖਾਉਂਦੇ ਹਨ ਮਹਾਰਾਜ ਜੀ ਹੋਰਾਂ ਨੂੰ ਡਰਾਉਣ ਵਾਸਤੇ। ਜਦੋਂ ਇਹ ਸਭ ਕੁਛ ਫੇਲ ਹੋ ਜਾਂਦਾ ਹੈ, ਫਿਰ ਧੂਣੀ ਜੋ ਮਹਾਰਾਜ ਜੀ ਹੋਰਾਂ ਦੀ ਜਗ ਰਹੀ ਹੈ, ਉਹ ਕੀ ਕਰਦੇ ਹਨ ਕਿ ਉਹਨਾਂ ਵਿੱਚੋਂ ਜੋ ਛੋਟੀ ਉਮਰ ਦੇ ਜੋਗੀ ਹਨ ਉਹ ਧੂਣੀ ਦੇ ਵਿੱਚੋਂ ਲੱਕੜਾਂ ਖਿੱਚ ਕੇ ਲੈ ਜਾਂਦੇ ਹਨ। ਧੂਣੀ ਵਿੱਚ ਕੋਈ ਲੱਕੜ ਨਹੀਂ ਰਹਿੰਦੀ, ਪਰ ਅੱਗ ਉਸੇ ਤਰ੍ਹਾਂ ਲੱਟ ਲੱਟ ਮੱਚ ਰਹੀ ਹੈ। ਉਹ ਬਹੁਤ ਹੈਰਾਨ ਹੁੰਦੇ ਹਨ। ਮਹਾਰਾਜ ਜੀ ਹੋਰਾਂ ਨੇ ਸ਼ਕਤੀ ਉਹਨਾਂ ਨੇ ਕੀ ਦਿਖਾਉਣੀ ਸੀ ਜੀ? ਆਪ ਨਿਰੰਕਾਰ ਹੁਕਮ ਕਰਨ 'ਤੇ ਇਹੋ ਜਿਹੀਆਂ ਧਰਤੀਆਂ ਘੁੰਮੀ ਫਿਰਦੀਆਂ, ਉਹਨਾਂ ਦਾ ਬਚਨ ਸੁਣ ਕੇ ਹੀ। ਅਤੇ ਉਹ ਵਿਚਾਰੇ ਜੋਗੀਆਂ ਨੂੰ ਕੀ ਉਹਨਾਂ ਸ਼ਕਤੀਆਂ ਦਿਖਾਉਣੀਆਂ ਸਨ? ਪਰ ਜਿੱਥੇ ਕਿਤੇ ਵੀ ਮਹਾਰਾਜ ਜੀ ਹੋਰਾਂ ਨੇ ਕਲਾ ਵਰਤੀ ਹੈ, ਉੱਥੇ ਪਰਉਪਕਾਰ ਲਈ ਵਰਤੀ ਹੈ। ਭਲਾ ਦੂਸਰਿਆਂ ਦਾ ਭਲਾ ਕਰਨ ਲਈ ਵਰਤੀ ਹੈ, ਜਿੱਥੇ ਕਿ ਵਰਤਣ ਤੋਂ ਬਿਨਾਂ ਆਦਮੀ ਜਾਗ ਹੀ ਨਹੀਂ ਸਕਦਾ ਸੀ। ਮੁਸਲਮਾਨਾਂ ਦੇ ਵਿੱਚ ਇੰਨੀ ਡੂੰਘੀ ਰੀਤ ਬੱਝੀ ਹੋਈ ਸੀ ਕਿ ਖੁਦਾ ਵੱਸਦਾ ਹੀ ਮੱਕੇ ਹੈ, ਅਤੇ ਉੱਥੇ ਜਾ ਕੇ ਫਿਰ ਮੱਕਾ ਘੁਮਾਇਆ ਕਿ ਖੁਦਾ ਇੱਥੇ ਹੀ ਨਹੀਂ ਵੱਸਦਾ, ਉਹ ਹਰ ਜਗ੍ਹਾ ਵੱਸਦਾ ਹੈ। ਪਰ ਉਪਕਾਰ ਲਈ, ਜਾਂ ਜੇ ਕੋਈ ਬਹੁਤ ਹੀ ਜ਼ਿਆਦਾ ਜਿੱਦੀ ਸੀ, ਹੱਠ ਵਿੱਚ ਉਹ ਬਾਜੀ ਹਾਰ ਰਿਹਾ ਸੀ, ਅਤੇ ਉਸਦਾ ਹੱਠ ਤੋੜਨ ਲਈ ਜਿਸ ਤਰ੍ਹਾਂ ਜੋਗੀ, ਫਿਰ ਜਾਂ ਜਿਸ ਤਰ੍ਹਾਂ ਜਿਹੜਾ ਕੋਈ ਦੂਸਰਿਆਂ ਦਾ ਨੁਕਸਾਨ ਕਰਨਾ ਚਾਹੁੰਦਾ ਸੀ, ਜਿਸ ਤਰ੍ਹਾਂ ਹਮਜਾ ਗੌਸ 40 ਦਿਨ ਦਾ ਰੋਜ਼ਾ ਰੱਖ ਕੇ ਅੰਦਰ ਬੈਠਾ ਸੀ ਕਿ ਮੈਂ ਸਿਆਲਕੋਟ ਸ਼ਹਿਰ ਫਨਾ ਕਰ ਦੇਣਾ ਹੈ ਸਾਰਾ ਸਿਆਲਕੋਟ। ਉੱਥੇ ਮਹਾਰਾਜ ਜੀ ਹੋਰਾਂ ਨੇ ਉਸਦਾ ਗੁੰਬਜ ਦੋ ਫਾੜ ਕਰ ਦਿੱਤਾ ਅਤੇ ਉਸਨੂੰ ਬਾਹਰ ਆਉਣਾ ਪਿਆ। ਇੱਥੇ ਵੀ ਬਾਕੀ ਦਾ ਪ੍ਰਸੰਗ ਕੱਲ੍ਹ ਨੂੰ ਵਿਚਾਰਾਂਗੇ ਜੀ। ਸੱਚ ਸਲਾਨ, ਸੱਚ ਸਲਾਨ ਵੱਡ ਭਾਗੀ ਪਾਈਏ, ਜਿਨ੍ਹਾਂ ਦੇ ਵੱਡੇ ਭਾਗ ਮਹਾਰਾਜ ਜੀ ਕਹਿੰਦੇ, ਉਹ ਕਹਿੰਦੇ ਉਹ ਸਾਡੇ ਦਰਬਾਰ 'ਚ ਆ ਸਕਦੇ, ਉਹ ਸਾਡੀ ਬਾਣੀ ਸੁਣ ਸਕਦੇ, ਉਹਨਾਂ ਨੂੰ ਸੋਝੀ ਹੁੰਦੀ, ਆਪ ਲੈ ਕੇ ਆਉਂਦੇ ਅਤੇ ਕਹਿੰਦੇ ਪ੍ਰੇਮ ਭਗਤ ਜਿਸ ਕਹਿ ਮਨ ਲੱਗ ਗਈ, ਪ੍ਰੇਮ ਭਗਤ ਜਿਸ ਕਹਿ ਮਨ ਲੱਗ ਗਏ, ਹਰ ਗੁਣ ਗਾਏ ਵਾਹਿਗੁਰੂ, ਗੁਣ ਗਾਏ ਆਂਦਿਨ ਨਿਤ ਜਾਗੇ। ਅਤੇ ਫਿਰ ਕੀ ਕਰ ਕੀ ਹੁੰਦਾ, ਬਾਂਹ ਪਕੜ ਤਿਸ ਸੁਆਮੀ ਮੇਲੇ। ਪਹਿਲਾਂ ਆਪ ਹੀ ਕਿਸੇ ਦੇ ਅੰਦਰ ਪ੍ਰੇਮ ਪਾ ਦਿੰਦੇ, ਆਪ ਹੀ ਨਾਮ ਦਿੰਦੇ, ਆਪ ਹੀ ਨਾਮ ਜਪਾਉਂਦੇ, ਆਪ ਹੀ ਅੰਦਰ ਆਪਣਾ ਆਪ ਜ਼ਾਹਰ ਕਰਦੇ ਅਤੇ ਫਿਰ ਆਪ ਹੀ ਉਹਨੂੰ ਬਾਂਹ ਫੜ ਕੇ ਮੇਲ ਲੈਂਦੇ। ਬਾਂਹ ਪਕੜ ਤਿਸ ਸੁਆਮੀ ਮੇਲੇ, ਜਿਸ ਕੇ ਮਸਤਕ ਲਹਿਣਾ ਜੀਓ। ਬਾਂਹ ਫੜ ਕੇ ਮਿਲਾ ਲਿਆ ਅਤੇ ਕਿਹਾ ਕਿ ਇਸ ਕਰਕੇ ਤੈਨੂੰ ਮਿਲਾਇਆ ਹੈ ਕਿ ਤੇਰੇ ਮੱਥੇ 'ਤੇ ਲਿਖਿਆ ਹੋਇਆ ਸੀ। ਅਸਚਰਜ ਰੀਤ ਸੱਚ ਦੀ, ਕਿਸ ਤਰ੍ਹਾਂ ਪੈਰ ਪੈਰ 'ਤੇ ਲੁਕਦਾ ਹੈ ਸੱਚ। ਪਹਿਲਾਂ ਖੁਦ ਹੀ ਲਿਖੇ ਦਿੱਤਾ ਮੱਥੇ 'ਤੇ ਕਿ ਤੂੰ ਮਿਲਣਾ ਹੈ ਸਾਨੂੰ, ਅਤੇ ਫਿਰ ਬਾਂਹ ਫੜ ਕੇ ਮਿਲਾ ਲਿਆ ਅਤੇ ਕਿਹਾ ਇਹ ਕਿ ਸਾਨੂੰ ਇਸ ਕਰਕੇ ਮਿਲਾਉਣਾ ਪਿਆ ਕਿਉਂਕਿ ਤੇਰੇ ਮੱਥੇ 'ਤੇ ਲਿਖਿਆ ਹੋਇਆ ਸੀ, ਕਿਉਂਕਿ ਤੇਰੇ ਮੱਥੇ 'ਤੇ ਲਿਖਿਆ, ਆਪ ਹੀ ਮੱਥੇ 'ਤੇ ਪਹਿਲਾਂ ਲਿਖਿਆ। ਕੈਸੀ ਖੇਡ, ਕੈਸੀ ਖੇਡ। ਬਾਹੋਂ ਫੜ ਕੇ ਮਿਲਾਉਂਦਾ ਅਖੇ ਮੱਥੇ ਤੇਰੇ ਲਿਖਿਆ ਸੀ। ਕੈਸੀ ਕਹਾਣੀ, ਅਕੱਥ ਕਹਾਣੀ ਪ੍ਰੇਮ ਕੀ। ਸੋਚਦੇ ਕਿ ਜੇ ਅਸੀਂ ਇਹਨੂੰ ਕਿਹਾ ਕਿ ਮੈਂ ਦੇਖ ਤੈਨੂੰ ਅਸੀਂ ਮਿਲਾ ਲਿਆ ਹੈ ਅਤੇ ਐਵੇਂ ਸਾਡੇ ਪੈਰਾਂ 'ਤੇ ਡਿੱਗੂ, ਅਹਿਸਾਨਮੰਦ ਮਹਿਸੂਸ ਕਰੂ ਕਿ ਤੁਹਾਡਾ ਬਹੁਤ ਅਹਿਸਾਨ ਹੈ, ਅਤੇ ਕਹਿੰਦੇ ਅਸੀਂ ਤੇਰੇ 'ਤੇ ਕੋਈ ਅਹਿਸਾਨ ਨਹੀਂ ਕੀਤਾ, ਤੇਰੇ ਮੱਥੇ 'ਤੇ ਲਿਖਿਆ ਸੀ ਅਤੇ ਤਾਂ ਮਿਲਾ। ਆਦਮੀ ਦਾ ਸੁਭਾਅ ਕੈਸਾ ਹੈ ਅਤੇ ਉਹਦਾ ਸੁਭਾਅ ਕੈਸਾ। ਬਾਹੋਂ ਫੜ ਕੇ ਮਿਲਾਉਂਦਾ ਅਖੇ ਮੱਥੇ ਤੇਰੇ ਲਿਖਿਆ ਸੀ। ਬਾਹੋਂ ਫੜ ਕੇ ਮਿਲਾਉਂਦਾ ਅਖੇ ਮੱਥੇ ਤੇਰੇ ਲਿਖਿਆ ਸੀ।
Oh,
ਬਾਹੋਂ ਫੜ ਕੇ ਮਿਲਾਉਂਦਾ ਅਖੇ ਮੱਥੇ ਤੇਰੇ ਲਿਖਿਆ ਸੀ ਬਾਹੋਂ ਫੜ ਕੇ ਮਿਲਾਉਂਦਾ ਅਖੇ ਮੱਥੇ ਤੇਰੇ ਲਿਖਿਆ ਸੀ
ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ।